ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਅਤੇ ਮਿੱਠੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ, ਆਤਸ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ। ਲੇਖ ਨੰਬਰ 40, ਇਸ ਲੜੀ ਦਾ ਤੀਜਾ ਭਾਗ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸਾਰੀ ਦੁਨੀਆ ਨੂੰ ਇਹ ਮਾਨਸਿਕ ਅੱਗ ਤਾਂ ਲੱਗੀ ਹੋਈ ਹੈ, ਪਰ ਜਦ ਉੱਤਮ ਅਤੇ ਨੇਕ ਭਾਵਨਾਵਾਂ ਨਾਲ ਬਣਾਈਆਂ ਹੋਈਆਂ ਸੰਸਥਾਵਾਂ, ਜਿਹਾ ਕਿ ਸਕੂਲ, ਕਾਲਜ, ਯੂਨੀਵਰਸਿਟੀਆਂ, ਮਿਸ਼ਨਰੀ ਕਾਲਜ, ਲਾਇਬ੍ਰੇਰੀਆਂ, ਯਤੀਮ ਖਾਨੇ, ਵਿਧਵਾ ਆਸ਼ਰਮ, ਹਸਪਤਾਲ, ਗਊਸ਼ਾਲਾਵਾਂ ਆਦਿ ਅਨੇਕਾਂ ਕਿਸਮ ਦੀਆਂ ਧਰਮ ਅਰਥ ਸੰਸਥਾਵਾਂ, ਇਹਨਾਂ ਵਿੱਚ ਵੀ ਇਹ ਮਾਨਸਿਕ ਅਗਨੀ ਦਾ ਸੇਕ ਲੱਗਦਾ ਹੈ ਤਾਂ ਬੜਾ ਅਫਸੋਸ ਅਤੇ ਦੁੱਖ ਹੁੰਦਾ ਹੈ। ਇਹਨਾਂ ਨੇਕ ਧਰਮ ਅਰਥ ਸੰਸਥਾਵਾਂ ਨੂੰ ਵੀ ਅਸੀਂ ਆਪੋ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ, ਜਿਸ 'ਤੇ ਧੂੰਏ ਦਾ ਪ੍ਰਗਟਾਵਾ ਕਦੇ ਕਦੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਅਸਲ ਵਿੱਚ ਧਾਰਮਿਕ ਸਥਾਨ, ਧਰਮਸ਼ਾਲਾਵਾਂ, ਡੇਰੇ, ਮੱਠ, ਦਰਗਾਹ, ਠਾ ਠਾਦ, ਇਹ ਉੱਚੀਆਂ ਸੁੱਚੀਆਂ ਸੰਸਥਾਵਾਂ, ਇਹ ਤਾਂ ਪਵਿੱਤਰਤਾ, ਪ੍ਰੇਮ ਸਵੈਪਣਾ, ਮੈਤਰੀ ਭਾਵ, ਸ਼ਾਂਤੀ, ਮਾਨਸਿਕ ਠੰਡ, ਆਤਮਕ ਜੀਵਨ ਸੇਧ, ਹਰੀ ਕੀਰਤਨ, ਭਗਤੀ ਅਤੇ ਨਾਮ ਅਭਿਆਸ ਅਤੇ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਹਨ। ਪਰ ਬੜੀ ਨਿਰਾਸ਼ਾ ਅਤੇ ਦੁੱਖ ਦੀ ਗੱਲ ਹੈ ਕਿ ਅਸੀਂ ਇਹੋ ਜਿਹੇ ਪਵਿੱਤਰ ਆਤਮਕ ਕੇਂਦਰਾਂ ਵਿੱਚ ਵੀ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ ਹੈ। ਹਾਂਜੀ, ਅਸੀਂ ਜਾ ਲਾਈ ਹੈ ਅਤੇ ਉੱਥੇ ਵੀ ਕੀ ਕੀਤਾ ਹੈ, ਈਰਖਾ, ਦਵੈਤ, ਤਵਸਬ, ਨਫ਼ਰਤ, ਲੋਭ, ਕ੍ਰੋਧ, ਅਹੰਕਾਰ, ਡਰ, ਸਹਿਮ, ਅਸ਼ਾਂਤੀ, ਬੇਮੁਕਤਾਈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਸ ਦਾ ਪ੍ਰਗਟਾਵਾ ਜ਼ਾਹਰਾ ਤੌਰ 'ਤੇ ਅਤੇ ਨਿਤਾ ਪ੍ਰਤੀ ਦੇਖਣ ਅਤੇ ਸੁਣਨ ਵਿੱਚ ਆ ਰਿਹਾ ਹੈ। ਅਸੀਂ ਆਪਣੀ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਧੜੇਬਾਜ਼ੀ, ਈਰਖਾ, ਦਵੈਤ, ਵੈਰ ਵਿਰੋਧ, ਨਿੱਜੀ ਸਵਾਰਥ, ਕੁਰਸੀ ਦੀ ਲਾਲਸਾ, ਚੌਧਰ ਦੀ ਭੁੱਖ ਅਤੇ ਹਉਮੈ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਧਰਮ ਅਸਥਾਨਾਂ ਨੂੰ ਵੀ ਈਰਖਾ ਦਵੈਤ ਦਾ ਅੱਡਾ ਬਣਾਤਾ, ਹਉਮੈ ਦਾ ਖੇਤਰ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪ ਸ਼ੱਪ ਦਾ ਅਖਾੜਾ ਧਰਮ ਸਥਾਨਾਂ ਨੂੰ, ਨਿੰਦਾ ਚੁਗਲੀ ਦਾ ਕੇਂਦਰ, ਧੜੇਬਾਜ਼ੀ ਦਾ ਅੱਡਾ, ਖਿਚੋਤਾਨ ਦਾ ਖੇਤਰ ਅਤੇ ਬਦਲਾ ਲੈਣ ਦਾ ਕੇਂਦਰ ਬਣਾ ਦਿੱਤਾ ਹੈ ਅਸੀਂ ਆਪ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ਼ਟ ਮੰਨਦੇ ਹਾਂ, ਗੁਰੂ ਮੰਨਦੇ ਹਾਂ, ਉਹਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਕੀ ਕਰਦੇ ਹਾਂ, ਈਰਖਾ, ਦਵੈਤ, ਨਿੰਦਾ, ਨਫ਼ਰਤ, ਵੈਰ, ਵਿਰੋਧ, ਸਵਾਰਥ, ਲੋਭ, ਕ੍ਰੋਧ, ਹਉਮੈ ਦਾ ਖੁੱਲਮ ਖੁੱਲਾ ਪ੍ਰਗਟਾਵਾ ਕਰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਆਪਣੇ ਧਰਮ ਦਾ ਗਲਾਨੀ ਵਾਲਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਅਸੀਂ ਮਾਨਸਿਕ ਗਿਲਾਨੀ ਜਾਂ ਅਗਨੀ ਦੀ ਚਿਣਗ ਆਪਣੇ ਨਾਲ ਧਰਮ ਸਥਾਨਾਂ 'ਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਚੁਆਤੀ ਲਾਈ ਜਾਂਦੇ ਹਾਂ। ਇਸ ਦੇ ਨਤੀਜੇ ਵਜੋਂ ਗੁਰਦੁਆਰਿਆਂ ਅਥਵਾ ਪਵਿੱਤਰ ਧਾਰਮਿਕ ਸਥਾਨਾਂ ਵਿੱਚ ਵੀ ਲੋਭ ਲਹਿਰ, ਤੂੰ ਤੂੰ ਮੈਂ, ਹੋਮੇ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਨ, ਤਾਨੇ ਮੈਨੇ, ਨਿੰਦਿਆ, ਚੁਗਲੀ, ਨਫ਼ਰਤ, ਵੈਰ, ਵਿਰੋਧ, ਝਗੜੇ, ਲੜਾਈਆਂ, ਖੂਨ ਖਰਾਬੇ ਆਦਿ ਘਿਰਨਾ ਯੋਗ ਭਿਆਨਕ ਅਤੇ ਦੁਖਦਾਈ ਕਾਰਨਾਮੇ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਅੰਦਰਲੀ ਮਾਨਸਿਕ ਗੁੱਜੀ ਅਗਨੀ ਨਾਲ ਕੀ ਕਰਦੇ ਹਾਂ, ਅਸੀਂ ਆਪਣੇ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਾਂ, ਗੁਰਬਾਣੀ ਦੀ ਕਦਰ ਕੀਮਤ ਉਹਦਾ ਅਦਬ ਘਟਾਉਂਦੇ ਹਾਂ, ਗੁਰਬਾਣੀ ਦੇ ਆਸ਼ੇ ਤੋਂ ਦੁਰੇਡੇ ਹੁੰਦੇ ਜਾਂਦੇ ਹਾਂ, ਗੁਰਸਿੱਖੀ ਤੋਂ ਬੇਮੁਖ ਹੁੰਦੇ ਹਾਂ। ਹਾਂਜੀ, ਅਸੀਂ ਆਤਮਕ ਪਾਪ ਕਮਾਉਂਦੇ ਹਾਂ, ਮਨ ਮੈਲਾ ਕਰਦੇ ਹਾਂ, ਮਾਨਸਿਕ ਅਗਨੀ ਵਿੱਚ ਹੋਰ ਤੇਲ ਪਾਉਂਦੇ ਹਾਂ, ਮਾਨਸਿਕ ਭਾਂਬੜ ਵਿੱਚ ਸੜਦੇ ਹਾਂ, ਆਪਣਾ ਜੀਵਨ ਤਬਾਹ ਕਰਦੇ ਹਾਂ, ਨਰਕਾਂ ਦੇ ਭਾਗੀ ਹੁੰਦੇ ਹਾਂ। ਅਭਿਲਾਖੀ ਜਗਿਆਸੂਆਂ ਨੂੰ ਨਿਰਉਤਸ਼ਾਹਿਤ ਕਰਦੇ ਹਾਂ, ਗੁਰਸਿੱਖੀ ਦੀ ਭੈੜੀ ਮਿਸਾਲ ਪੇਸ਼ ਕਰਦੇ ਹਾਂ, ਧਰਮ ਦਾ ਮਖੌਲ ਉਡਾਉਂਦੇ ਹਾਂ, ਗਲਾਨੀ ਵਾਲੀਆਂ ਨੀਵੀਆਂ ਮਿਸਾਲਾਂ ਦੇ ਨਾਲ ਨਾਸਤਿਕਤਾ ਦਾ ਪ੍ਰਚਾਰ ਕਰਦੇ ਹਾਂ। ਹਾਂਜੀ, ਅਸੀਂ ਪਵਿੱਤਰ ਧਰਮ ਨੂੰ ਢਾਹ ਲਾਉਂਦੇ ਹਾਂ, ਵਿਸ਼ਵ ਦੇ ਸਮੁੱਚੇ ਵਾਯੂਮੰਡਲ ਦੇ ਅਗਨ ਕੁੰਡ 'ਚ ਵਾਧਾ ਕਰਦੇ ਹਾਂ। ਧਰਮ ਅਸਥਾਨਾਂ 'ਚ ਐਸੀ ਹਾਲਤ ਨੂੰ ਦੇਖ ਕੇ ਅਭਿਲਾਖੀ ਜਗਿਆਸੂਆਂ ਨੂੰ ਨਿਰਾਸ਼ਤਾ ਮਹਿਸੂਸ ਹੁੰਦੀ ਹੈ। ਜਗਿਆਸੂਆਂ ਦੇ ਇਸ ਨਿਰਾਸ਼ਤਾ ਭਰੇ ਹੋਕੇ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹ ਵਰਣਨ ਕੀਤਾ ਹੈ, ਬਾਹਰ ਕੀ ਅਗਨ ਬੂਜਨ ਬੂਜਤ ਜਲ ਸਰਿਤਾ ਕੈ, ਨਾਉ ਮੈਂ ਜੋ ਆਗ ਲਾਗੇ ਕੈਸੇ ਕਹਿ ਬੁਝਾਈਏ, ਬਾਹਰ ਸੇ ਭਾਗ ਓਟ ਲੀਜੀਏ ਤੋ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਏ, ਚੋਰਨ ਕੇ ਤਰਾਸ ਜਾਏ ਸਰਨ ਨਰਿੰਦ ਗਹਿ, ਮਾਰੇ ਮਹੀਪਤ ਜੀਓ ਕੈਸੇ ਕਹਿ ਬਚਾਈਏ, ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਤਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈਏ। ਇਸ ਗੁਪਤ ਭਿਆਨਕ ਅਤੇ ਮਾਰੂ ਅੱਗ ਨੂੰ ਹੋਰ ਸਪਸ਼ਟ ਤੌਰ ਤੇ ਸਮਝਣ ਲਈ ਲੱਕੜ ਦੀ ਉਦਾਹਰਣ ਯੋਗ ਹੋਵੇਗੀ। ਲੱਕੜ ਦੇ ਅੰਦਰ ਗੁੱਜੀ ਅੱਗ ਲੁਕੀ ਹੁੰਦੀ ਹੈ। ਇਸ ਗੁੱਜੀ ਅੱਗ ਨੂੰ ਪ੍ਰਗਟ ਕਰਨ ਲਈ ਨਿੱਕੀ ਜਿਹੀ ਚੰਗਿਆੜੀ ਦੀ ਲੋੜ ਹੈ, ਜਿਸ ਨਾਲ ਲੱਕੜ ਮੱਗ ਕੇ ਭਾਂਬੜ ਬਣ ਜਾਂਦੀ ਹੈ। ਇਸ ਭਾਂਬੜ ਵਿੱਚੋਂ ਨਿਕਲੀਆਂ ਹੋਈਆਂ ਚੰਗਿਆੜੀਆਂ ਉੱਡ ਕੇ ਹੋਰਨਾਂ ਲੱਕੜਾਂ ਜਾਂ ਘਰਾਂ ਨੂੰ ਵੀ ਅੱਗ ਲਾ ਦਿੰਦੀਆਂ ਹਨ ਤੇ ਬੇਅੰਤ ਤਬਾਹੀ ਮਚਾਉਂਦੀਆਂ ਹਨ। ਹੁਣ ਜੀਵ ਭਾਵੇਂ ਉੱਤੋਂ ਜ਼ਾਹਰਾ ਤੌਰ ਤੇ, ਹਾਂਜੀ ਜ਼ਾਹਰਾ ਤੌਰ ਤੇ ਉੱਪਰੋਂ ਦੇਖਣ ਨੂੰ ਕਿਤਨਾ ਹੀ ਭਲਾ ਪਲੇਰਾ, ਸਿਆਣਾ, ਵਿਦਵਾਨ, ਗਿਆਨੀ, ਚਤੁਰ, ਵਿਗਿਆਨਕ, ਫਿਲਾਸਫਰ, ਅਫਲਾਤੂਨ, VIP, ਖਾਨਦਾਨੀ ਜਾਪੇ, ਸ਼ਾਹੀ, ਨੇਕ, ਪਾਕ, ਪੁਰਉਪਕਾਰੀ, ਜੋਗੀ, ਜੰਗਮ, ਸਾਧ, ਸੰਤ, ਮਹਾਤਮਾ, ਜਗਤ ਗੁਰੂ ਦਿਖੇ, ਆਚਾਰਿਆ, ਸ਼੍ਰੀ 108, ਜੋਧਾ, ਸੋਹਣਾ, ਮੋਹਨਾ, ਮਾਇਆਧਾਰੀ, ਛਤਰਪਤ, ਰਾਜਾ ਆਦਿ ਹੋਵੇ ਜ਼ਾਹਰਾ ਤੌਰ ਤੇ, ਪਰ ਸਭ ਦੇ ਅੰਦਰ ਇਹ ਪੰਜੇ ਤੱਤ ਅਗਨੀਆਂ ਭੂਤ ਪ੍ਰੇਤ ਵਾਂਗੂ ਅਦ੍ਰਿਸ਼ਟ ਗੁੱਜੇ ਤੌਰ ਤੇ ਅੰਤਰਗਤ ਤਸ ਵਸ ਰਸ ਚਿਮਟ ਸਮਾ ਰਹੀਆਂ ਹਨ ਤੇ ਓਤ ਪੋਤ ਤਾਨੇ ਪਿੱਟ ਚ ਰਵ ਰਹੀਆਂ ਭਰਪੂਰ ਹਨ। ਅੰਤਰ ਪੰਚ ਅਗਨ ਕਿਉਂ ਧੀਰਜ ਤੀਜੈ, ਅੰਤਰ ਚੋਰ ਕਿਉਂ ਸਾਧ ਲਹੀਜੈ। ਜੀਵ ਦੇ ਜੀਵਨ ਖੇਤਰ ਦੇ ਹਰ ਪੱਖ ਜਿਹਾ ਕਿ ਗਰਮੀ ਸਰਦੀ, ਉਹਦੇ ਦੁੱਖ ਸੁੱਖ ਵਿੱਚ, ਹਾਸੇ ਰੋਣੇ, ਹਰਖ ਸੋਗ ਵਿੱਚ, ਨਫ਼ਾ ਨੁਕਸਾਨ, ਉਹਦੀ ਗਰੀਬੀ ਅਮੀਰੀ, ਬੁੱਢੇ ਬਾਲੇ, ਇਸਤਰੀ ਮਰਦ, ਨੇਕੀ ਵਿੱਚ ਬਦੀ ਵਿੱਚ, ਵੈਰ ਵਿਰੋਧ, ਈਰਖਾ ਦੁਵੈਤ, ਲਭ ਲੋਭ, ਕਾਮ ਕ੍ਰੋਧ, ਮੋਹ ਮਮਤਾ, ਪ੍ਰੀਤ ਪਿਆਰ ਨਫ਼ਰਤ, ਤ੍ਰਿਸ਼ਨਾ, ਮੈਂ ਮੇਰੀ, ਖਿਆਲਾਂ ਵਲਵਲਿਆਂ, ਉਹਦੀ ਸ਼ਰਧਾ, ਪਾਠ ਪੂਜਾ, ਕਰਮ ਧਰਮ, ਯੋਗ ਸਾਧਨਾ, ਦੂਜਾ ਭਾਵ, ਤਿਆਗ ਵਿਰਾਗ ਆਦਿ ਦੀ ਪ੍ਰਵਿਰਤੀ ਵਿੱਚ ਵੀ ਇਸ ਮਾਨਸਿਕ ਅਗਨੀ ਦੇ ਤੱਤ ਆਪੋ ਆਪਣੀ ਭਾ, ਆਪਣਾ ਅਕਸ, ਸੇਕ, ਆਪਣੀ ਰੰਗਤ ਜਲਵਾ ਦਿਖਾ ਹੀ ਜਾਂਦੇ ਹਨ। ਗੁੱਜੀ ਪਾਏ ਜਲੇ ਸੰਸਾਰਾ, ਭਾਵੇਂ ਆਪਣੀ ਮਾਨਸਿਕ ਅੱਗ ਦੇ ਸੇਕ ਅਥਵਾ ਰੰਗਤ ਨੂੰ ਅਸੀਂ ਢੱਕ ਕੇ, ਲੁਕਾ ਕੇ, ਦਬਾ ਕੇ, ਪਖੰਡ ਕਰਕੇ ਛੁਪਾਉਣ ਦੀ ਕਿਤਨੀ ਕੋਸ਼ਿਸ਼ ਕਰੀਏ, ਜਾਂ ਇਹਦੀ ਹੋਂਦ ਨੂੰ ਜਾਣੀਏ ਹੀ ਨਾ, ਮਹਿਸੂਸ ਕਰੀਏ ਜਾਣਾ, ਮੰਨੀਏ ਜਾਣਾ, ਇਕਬਾਲ ਕਰੀਏ ਜਾਣਾ, ਜਾਂ ਫਿਰ ਜਾਣ ਬੁੱਝ ਕੇ ਇਸ ਮਾਨਸਿਕ ਅੱਗ ਤੋਂ ਅਵੇਸਲੇ, ਬੇਪਰਵਾਹ, ਅਣਜਾਣ ਮਚਲੇ ਹੋ ਜਾਈਏ, ਫਿਰ ਵੀ ਇਹ ਮਾਨਸਿਕ ਅੱਗ ਪ੍ਰਗਟ ਹੁੰਦੀ ਹੈ ਸਾਡੇ ਵਿੱਚੋਂ ਦੀ ਕਿਵੇਂ, ਸਾਡੀ ਕੈਰੀ ਅੱਖ ਦੀ ਤੱਕਣੀ ਨਾਲ, ਤੱਕਣੀ ਦੇ ਵਿਅੰਗ ਨਾਲ, ਵਿਅੰਗ ਦੇ ਕਠਾਕ ਨਾਲ, ਸਾਡੇ ਮੱਥੇ ਦੀ ਤਿਉੜੀ ਨਾਲ, ਸਾਡੇ ਫਿੱਕੇ ਬੋਲਾਂ ਨਾਲ, ਸਾਡੇ ਤਾਨਿਆਂ ਮੇਨਿਆਂ ਨਾਲ, ਨੁਕਤਾ ਚੀਨੀ ਨਾਲ, ਗਾਲਾਂ ਗਲੋਟਿਆਂ ਨਾਲ, ਨਿੰਦਿਆ ਨਾਲ, ਨੱਕ ਚੜਾਉਣ ਨਾਲ, ਬੇਇਨਸਾਫੀ ਨਾਲ, ਧੱਕੇਸ਼ਾਹੀ ਨਾਲ, ਜ਼ੁਲਮ ਨਾਲ, ਰੋਸੇ ਗਿਲੇ ਨਾਲ, ਨਫ਼ਰਤ ਨਾਲ, ਐਲਰਜੀ ਨਾਲ ਅਤੇ ਹੋਰ ਅਨੇਕਾਂ ਕਿਸਮ ਦੀ ਉਕਸਾਹਟ ਜਾਂ ਬਹਾਨਿਆਂ ਦੁਆਰਾ ਇਹ ਸਾਡੀ ਅੰਦਰਲੀ ਅੱਗ ਸੁਲਗਦੀ ਹੈ, ਮਗਦੀ ਹੈ, ਪ੍ਰਗਟ ਹੁੰਦੀ ਹੈ, ਜਲਦੀ ਹੈ, ਭਾਂਬੜ ਮਚਾਉਂਦੀ ਹੈ, ਲਾਟਾਂ ਮਚਾਉਂਦੀ ਹੈ, ਲਾਟਾਂ ਛੱਡਦੀ ਹੈ। ਇਸ ਤਰ੍ਹਾਂ ਸਾਡਾ ਅੰਦਰ ਬਾਹਰ ਸਾੜ ਦਿੰਦੀ ਹੈ। ਹਾਂਜੀ, ਇਹ ਅੱਗ ਸਾਡਾ ਅੰਦਰ ਬਾਹਰ ਸਾੜ ਦਿੰਦੀ ਹੈ ਤੇ ਸਾਡੇ ਚੰਗੇ ਧਰਮ ਕਰਮ, ਸਾਡੀਆਂ ਨੇਕੀਆਂ ਪਰਉਪਕਾਰ, ਸਾਡੇ ਦੈਵੀ ਗੁਣ ਵੀ ਸੜ ਕੇ ਸਵਾਹ ਹੋ ਜਾਂਦੇ ਹਨ। ਅੰਦਰਲੀ ਅਗਨ ਇਹ ਸਰੀਰ ਨੂੰ ਕਮਜ਼ੋਰ ਤੇ ਨਿਡਾਲ ਕਰਕੇ ਕਈ ਕਿਸਮਾਂ ਦੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਦਾ ਕਾਰਨ ਵੀ ਬਣਦੀ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਟਲ ਹੈ। ਇਹਨਾਂ ਨੀਵੇਂ ਵਲਵਲਿਆਂ ਜਾਂ ਰੁਚੀਆਂ ਦੀ ਤਹਿ ਵਿੱਚ ਗੋਹੇ ਦੀ ਅੱਗ ਵਾਂਗ ਸਾਡੀ ਗੁੱਜੀ ਅੱਗ ਸਾਡੇ ਅੰਤਸ਼ਕਰਨ ਚ ਦੱਬੀ ਹੋਈ ਹੈ ਅਤੇ ਸੁਲਗਦੀ ਰਹਿੰਦੀ ਹੈ। ਗੁੱਜੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਜਦ ਕਦੇ ਸਾਡੇ ਮਾਇਕੀ ਖਿਆਲਾਂ ਦੇ ਕਿਸੇ ਵਲਵਲੇ ਨੂੰ ਠੇਸ ਵੱਜਦੀ ਹੈ, ਜੀ ਜਦ ਕਦੇ ਸਾਡੀ ਫੀਲਿੰਗਸ ਨੂੰ ਠੇਸ ਵੱਜਦੀ ਹੈ ਜਾਂ ਫਿਰ ਮੁਖਾਲਫਤ ਹੁੰਦੀ ਹੈ ਸਾਡੀ, ਤਾਂ ਸਾਡੇ ਮਨ ਦੀ ਹਉਮੈ ਬੁੜਕ ਪੈਂਦੀ ਹੈ ਤੇ ਸਾਡੀ ਗੁੱਜੀ ਅੱਗ ਇਹ ਮੱਗ ਪੈਂਦੀ ਹੈ। ਇਸ ਨੁਕਤੇ ਨੂੰ ਭਗਤ ਫਰੀਦ ਜੀ ਨੇ ਬੜੇ ਵਿਅੰਗ ਨਾਲ ਕਟਾਕ ਕੀਤਾ ਹੈ। ਫਰੀਦਾ, ਦੁਣੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲੈ ਕਰਦਾ ਸਾਰ। ਅਰਥਾਤ ਹੇ ਮਨ, ਆਮ ਦੁਨੀਆਂ ਦੇ ਮਨ ਦੀਆਂ ਤਾਰਾਂ ਤਾਂ ਬੋਲ ਕਬੋਲ ਨਾਲ ਵੱਜ ਪੈਂਦੀਆਂ ਹਨ, ਪਰ ਤੂੰ ਭਗਤ ਖਵਾਉਂਦਾ ਹੋਇਆ ਵੀ ਲੋਕਾਂ ਦੇ ਬੋਲ ਕਬੋਲ ਨਾਲ ਕਿਉਂ ਵੱਜ ਪੈਂਦਾ ਹੈ? ਇਸ ਤੇ ਉਲਟ ਗੁਰਬਾਣੀ ਸਾਨੂੰ ਇਉਂ ਉਪਦੇਸ਼ ਕਰਦੀ ਹੈ, ਏਕ ਬੋਲ ਵੀ ਖਪਤੋ ਨਾਹੀ ਸਾਧ ਸੰਗਤ ਸੀਤ ਲਈ। ਜੇ ਠਾੜ ਦੇ ਮਹੀਨਿਆਂ 'ਚ ਅਸੀਂ ਅੱਤ ਦੀ ਗਰਮੀ ਨਾਲ ਬੇਹਾਲ ਹੁੰਦੇ ਹਾਂ ਤੇ ਪੱਖੀਆਂ, ਕੂਲਰਾਂ ਤੇ ਬਰਫ਼ ਆਦਿ ਨਾਲ ਇਸ ਗਰਮੀ ਦੀ ਤਪਸ਼ ਤੋਂ ਬਚਣ ਦੇ ਅਨੇਕਾਂ ਉਪਾਅ ਕਰਦੇ ਹਾਂ, ਇਸੇ ਤਰ੍ਹਾਂ ਅੰਦਰਲੀ ਮਾਨਸਿਕ ਅਗਨੀ ਦੀਆਂ ਅਨੇਕਾਂ ਲਾਟਾਂ, ਕਿਹੜੀਆਂ ਲਾਟਾਂ? ਸਾਡੇ ਚਿੰਤਾ, ਫਿਕਰ, ਤ੍ਰਿਸ਼ਨਾ, ਸਾਡੇ ਰੋਸੇ ਗਿਲੇ, ਐਲਰਜੀ, ਈਰਖਾ, ਦਵੈਤ, ਨਫ਼ਰਤ, ਵੈਰ, ਵਿਰੋਧ, ਨਿੰਦਾ, ਚੁਗਲੀ, ਸ਼ੱਕ, ਡਰ, ਸਾੜਾ, ਕੁਲਝਣਾ, ਦੁੱਖ, ਕਲੇਸ਼, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮੈਂ ਮੇਰੀ ਆਦਿ ਵਾਸ਼ਨਾਵਾਂ, ਜਦ ਇਹ ਸਾਨੂੰ ਅਤਿਅੰਤ ਤੰਗ ਕਰਦੀਆਂ ਹਨ ਤਾਂ ਅਸੀਂ ਇਹਨਾਂ ਦੇ ਸੇਕ ਤੋਂ ਬਚਣ ਲਈ ਕੀ ਕਰਦੇ ਹਾਂ? ਹਾਂਜੀ, ਸੇਕ ਤੋਂ ਬਚਣ ਲਈ ਠੰਡ ਕਿੱਥੇ ਲੱਭਦੇ ਹਾਂ ਅਸੀਂ? ਅਸੀਂ ਸਿਨੇਮਾ, ਟੀਵੀ, ਨਾਵਲ, ਨਸ਼ੇ ਜਾਂ ਤਾਸ਼ ਅਤੇ ਕਈ ਕਿਸਮ ਦੇ ਹੋਰ ਨੀਵੇਂ ਮਨੋਰੰਜਨਾਂ ਦੁਆਰਾ ਆਰਜ਼ੀ ਤੌਰ 'ਤੇ ਇਸ ਅੱਗ ਨੂੰ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ, ਟੈਂਪਰੇਰੀ। ਪਰ ਸਾਡੇ ਮਨ, ਚਿੱਤ ਅਤੇ ਅੰਤਸ਼ਕਰਨ 'ਚ ਇਹ ਗੁੱਜੀ ਅੱਗ ਉਸੇ ਤਰ੍ਹਾਂ ਸੁਲਗਦੀ ਰਹਿੰਦੀ ਹੈ, ਬਲਕਿ ਵੱਧਦੀ ਜਾਂਦੀ ਹੈ। ਮਰਜ਼ ਬੜ੍ਹਦੀ ਗਈ ਜਿਉਂ ਜਿਉਂ ਦਵਾ ਕੀ। ਉਦਾਹਰਣ ਦਿੰਦੇ ਹਨ, ਰੇਗਿਸਤਾਨ ਵਿੱਚ ਊਠ ਵਰਗੇ ਵੱਡੇ ਵੱਡੇ ਮੁਰਗੇ ਹੁੰਦੇ ਹਨ ਜਿਨ੍ਹਾਂ ਨੂੰ ਸ਼ੁਤਰ ਮੁਰਗ, ਆਸਟ੍ਰਿਚ ਕਿਹਾ ਜਾਂਦਾ ਹੈ। ਜਦ ਇਸ ਨੂੰ ਕੋਈ ਖਤਰਾ ਦਿਸਦਾ ਹੈ ਤਾਂ ਇਹ ਆਪਣਾ ਸਿਰ ਰੇਤੇ ਵਿੱਚ ਲੁਕੋ ਲੈਂਦਾ ਹੈ ਤੇ ਸਮਝਦਾ ਹੈ ਕਿ ਖਤਰੇ ਤੋਂ ਬਚ ਗਿਆ, ਪਰ ਛੇਤੀ ਮਾਰਿਆ ਜਾਂਦਾ ਹੈ। ਐਨ ਇਸੇ ਤਰ੍ਹਾਂ ਅਸੀਂ ਇਸ ਗੁੱਜੀ ਮਾਨਸਿਕ ਅਗਨੀ ਵਿੱਚ ਦਿਨ ਰਾਤ ਸੜਦੇ ਬਲਦੇ ਹੋਏ ਵੀ ਕਈ ਕਿਸਮ ਦੇ ਮਨੋਰੰਜਨਾਂ ਤੇ ਐਸ਼ਾਂ ਵਿੱਚ ਖਚਤ ਹੋ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦਿੰਦੇ ਹੋਏ ਇਸ ਮਾਨਸਿਕ ਅਗਨੀ ਨੂੰ ਭੁੱਲਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਬੜੀ ਅਨੋਖੀ ਗੱਲ ਹੈ ਕਿ ਸਾਡੇ ਵਿੱਚੋਂ ਕੋਈ ਵੀ ਇਹ ਗੱਲ ਮੰਨਣ, ਇਕਬਾਲ ਕਰਨ ਨੂੰ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਇਹ ਗੁੱਜੀ ਮਾਨਸਿਕ ਅੱਗ ਦਾ ਤੱਤ ਪ੍ਰਵੇਸ਼ ਹੈ। ਭਾਵੇਂ ਅਸੀਂ ਦਿਨ ਰਾਤ ਇਸੇ ਮਿਥਨ ਮੋਹ ਅਗਨ ਸੋਕ ਸਾਗਰ 'ਚ ਗਲਤਾਨ ਹੋ ਕੇ ਸੜ ਬਲ ਰਹੇ ਹਾਂ। ਸਾਡੇ ਮਨ ਦੇ ਮੁੱਢਲੇ ਦੋ ਅੱਡ ਅੱਡ ਰੁੱਖ ਜਾਂ ਜੀਵਨ ਆਸ਼ੇ ਹਨ ਜੋ ਆਪਸ ਵਿੱਚ ਮੁਤਜ਼ਾਦ ਅਤੇ ਇੱਕ ਦੂਜੇ ਦੇ ਉਲਟ ਹਨ। ਲਿਵ ਤਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਉਹ ਕਿਹੜੇ ਰੁੱਖ ਹਨ? ਮਨ ਦੇ ਦੋ ਰੁੱਖ ਹਨ, ਇੱਕ ਹੈ ਬਾਹਰ ਮੁਖੀ ਬਿਰਤੀਆਂ, ਇੱਕ ਅੰਤਰਮੁਖੀ ਹੋਣਾ। ਹੁਣ ਬਾਹਰ ਮੁਖੀ ਹੋਣਾ ਕੀ? ਬਾਹਰ ਮੁਖੀ ਬਿਰਤੀਆਂ ਵਿੱਚ ਗਲਤਾਨ ਹੋ ਕੇ ਰੱਬ ਦੀ ਭੁੱਲ, ਹੁਕਮ ਤੋਂ ਅਨਜਾਨ, ਕੂੜੀ ਸਿਆਣਪ, ਮੈਂ ਮੇਰੀ ਦਾ ਵਰਤਾਰਾ, ਮੋਹ ਮਾਇਆ, ਭਰਮ ਭੁਲਾਵਾ, ਇਲਾਹੀ ਬਰਕਤਾਂ ਤੋਂ ਵਾਂਝੇ, ਦੂਜੇ ਪਾਓ ਆਤਿਸ਼ ਦੁਨੀਆ, ਗੁੱਜੀ ਪਾਏ ਅਗਨ ਕੁੰਟ, ਅਗਨ ਸੋਗ ਸਾਗਰ ਵਿੱਚ ਵਿਚਰਨਾ ਤੇ ਦੁੱਖ ਭੋਗਣਾ ਹੈ। ਤੇ ਦੂਜੇ ਪਾਸੇ ਅੰਤਰਮੁਖੀ ਹੋ ਕੇ ਬਿਰਤੀਆਂ ਇਕਾਗਰ ਕਰਕੇ ਗੁਰਬਾਣੀ ਦੀ ਰੋਸ਼ਨੀ 'ਚ ਆਤਮ ਪ੍ਰਾਇਣ ਹੋਣਾ, ਸ਼ਬਦ ਦੀ ਟੇਕ ਲੈਣੀ, ਸ਼ਬਦ ਵਿੱਚ ਸੁਰਤ ਲਾ ਕੇ ਨਾਮ ਸਿਮਰਨ ਕਰਨਾ, ਸ਼ਬਦ ਵਿੱਚ ਲਿਵਲੀਨ ਹੋਣਾ, ਚਰਨ ਸ਼ਰਨ ਜਾਣਾ ਤੇ ਸ਼ਬਦ ਦੇ ਪ੍ਰਕਾਸ਼ ਵਿੱਚ ਠੰਡ ਆਤਮ ਰੰਗ, ਰੁਣ ਚੁਣ ਅਨਹਦ ਤੁਣੀ, ਪਿਰਮ ਰਸ ਨਾਮ ਰਸ, ਪਿਰਮ ਪਿਆਲਾ ਪ੍ਰੇਮ ਸਵਪਨਾ, ਪਿਆਰ ਦੇ ਹੰਡੋਲੇ ਨਾਮ ਖੁਮਾਰੀ, ਸਦਾ ਖੈਰ ਸਦਾ ਸੁਖ, ਸਦਾ ਖੇਮ ਸਦਾ ਸਵੇਰਾ, ਸਦਾ ਖੁਸ਼ੀ ਸਦੀਵੀ ਖੇੜਾ ਮਾਨਣਾ ਹੈ ਅੰਤਰਮੁਖੀ ਹੋ ਕੇ। ਗੁਰਬਾਣੀ ਦੇ ਫਰਮਾਨ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸਜਾਨ ਅਨੁਸਾਰ, ਕੱਲ ਤਾਤੀ ਤੇ ਠਾਂਡਾ ਹਰ ਨਾਉ, ਦੋਹਾਂ ਨੂੰ ਸਮਝਣ ਪਹਿਚਾਨਣ ਬੁੱਝਣ ਅਤੇ ਨਿਰਣਾ ਕਰਨ ਲਈ ਗੁਰਬਾਣੀ ਇਉਂ ਅਗਵਾਈ ਤੇ ਜੀਵਨ ਸੇਧ ਦਿੰਦੀ ਹੈ। ਤਪਤ ਬੁਝੀ ਗੁਰ ਸ਼ਬਦੀ ਮਾਏ, ਬਿਨਸ ਗਿਓ ਤਾਪ ਸਭ ਸਹਿਸਾ, ਗੁਰ ਸੀਤਲ ਮਿਲਿਓ ਸਹਿਜ ਸੁਭਾਏ, ਇਹ ਜਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ, ਸ਼ਬਦ ਰਤੇ ਸੇ ਸੀਤਲ ਪਏ, ਨਾਨਕ ਸੱਚ ਕਮਾਏ, ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ, ਅੰਤਰ ਸਾਂਤ ਸਦਾ ਸੁਖ ਪਾਇਆ, ਗੁਰਮਤੀ ਨਾਮ ਲੀਜੈ ਹੈ। ਸ਼ਬਦ ਅਤੇ ਨਾਮ ਇਹ ਆਤਮ ਪ੍ਰਕਾਸ਼ ਦੇ ਦੋ ਪੱਖ ਹਨ। ਸ਼ਬਦ ਅਤੇ ਨਾਮ ਦੋਨੋਂ ਹੀ ਇੱਕੋ ਆਤਮ ਪ੍ਰਕਾਸ਼ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਇਸੇ ਲਈ ਗੁਰਬਾਣੀ ਵਿੱਚ ਗੁੱਝੀ ਮਾਨਸਿਕ ਅੱਗ ਨੂੰ ਠੰਡਾ ਹਰ ਨਾਉਣ ਨਾਲ ਬੁਝਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਮਨ ਮੇਰੇ ਗਉ ਹਰ ਨਾਮ ਕਾ ਉਲਾ, ਤੁਝੇ ਨਾ ਲਾਗੇ ਤਾਤਾ ਚੋਲਾ, ਜੈ ਮਹਾਪਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੂੰ ਪਰਛਾਮ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਹਰ ਕੇ ਨਾਮ ਕੀ ਮਨ ਰੁਚੈ, ਕੋਟ ਸਾਂਤ ਅਨਦ ਪੂਰਨ ਜਲਤ ਛਾਤੀ ਬੁਝੈ, ਆਤਿਸ ਦੁਨੀਆ ਖੁਨਕ ਨਾਮ ਖੁਦਾਇਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਲੇਖ ਨੰਬਰ 40, ਆਤਿਸ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ ਭਾਗ ਤੀਜਾ, ਇਹ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ। ਇਸ ਲੜੀ ਦੇ 8 ਭਾਗ ਹਨ। ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ 'ਤੇ ਇਹ ਲੇਖ ਅਤੇ ਮਹਾਂਪੁਰਖਾਂ ਦੇ 132 ਲੇਖਨੀਆਂ ਕੁੱਲ ਜੋ ਉਹਨਾਂ ਨੇ ਆਪਣੀ ਕਲਮ ਦੁਆਰਾ ਰਚਿਤ ਕੀਤੀਆਂ ਸਭ ਇੱਥੇ ਉਪਲਬਧ ਹਨ। ਆਪ ਜ਼ਰੂਰ ਲਓ ਜੀ ਅਤੇ ਪੜ੍ਹ ਕੇ ਆਤਮਕ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।